ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕੇ ਆਓ ਯਹੋਵਾ ਤੇ ਕਰ ਚੱਲੀਏ, ਕੇ ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ। ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ, ਐ ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ, ਤੇਰੇ ਬੂਹਿਆਂ ਵਿੱਚੋਂ ਖੜੇ ਸਾਡੇ ਪੈਰ, ਤੇਰੇ ਬੂਹਿਆਂ ਵਿੱਚੋਂ ਖੜੇ ਸਾਡੇ ਪੈਰ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕੇ ਆਓ ਯਹੋਵਾ ਤੇ ਕਰ ਚੱਲੀਏ, ਕੇ ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ। ਯਹੋਵਾ ਦੀਆਂ ਸਭ ਟੋਲੀਆਂ, ਤੇ ਜੇਚ ਯਹੋਵਾ ਦੀਆਂ ਸਭ ਟੋਲੀਆਂ, ਗਵਾਈ ਦੀ ਖਾਤਿਰ ਚੜ ਜਾਂਦੀਆਂ, ਗਵਾਈ ਦੀ ਖਾਤਿਰ ਚੜ ਜਾਂਦੀਆਂ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕੇ ਆਓ ਯਹੋਵਾ ਤੇ ਕਰ ਚੱਲੀਏ, ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ।
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਜ਼ਕਰਿਆ ਨਬੀ ਦੀ ਪੁਸਤਕ ਦੇ 3 ਅਧਿਆਏ ਉਸ ਦੀਆਂ 3 ਤੋਂ ਲੈ ਕੇ 10 ਆਇਤਾਂ ਤੱਕ ਦੇ ਵਚਨਾਂ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਯਹੋਸ਼ੂਆ ਅਤੇ ਸ਼ੈਤਾਨ ਨਾਲ ਸੰਬੰਧਿਤ ਦਰਸ਼ਨ ਹੈ। ਆਓ ਅਸੀਂ ਆਰੰਭ ਵਿੱਚ ਪੜ੍ਹਦੇ ਹਾਂ 3 ਅਧਿਆਏ ਉਸ ਦੀਆਂ 3 ਤੋਂ ਲੈ ਕੇ 6 ਆਇਤਾਂ ਦੇ ਵਚਨਾਂ ਨੂੰ। ਇੱਥੇ ਲਿਖਿਆ ਹੈ, ਯਹੋਸ਼ੂਆ ਮੈਲੇ ਕੱਪੜਿਆਂ ਨਾਲ ਦੂਤ ਦੇ ਸਨਮੁੱਖ ਖੜ੍ਹਾ ਸੀ ਤਾਂ ਉਸ ਉਹਨਾਂ ਨੂੰ ਜਿਹੜੇ ਸਾਹਮਣੇ ਖੜ੍ਹੇ ਸਨ ਉੱਤਰ ਦੇ ਕੇ ਆਖਿਆ ਕਿ ਇਸ ਤੋਂ ਮੈਲੇ ਕੱਪੜੇ ਲਾ ਲਓ। ਅਤੇ ਉਹਨੇ ਉਸ ਨੂੰ ਆਖਿਆ, ਵੇਖ ਮੈਂ ਤੇਰੀ ਬੁਰਿਆਈ ਤੈਥੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਵਸਤਰ ਪਵਾਵਾਂਗਾ। ਮੈਂ ਆਖਿਆ, ਇਸ ਦੇ ਸਿਰ ਉੱਤੇ ਉਹ ਸਾਫ਼ ਹਮਾਮਾ ਰੱਖਣ। ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਹਮਾਮਾ ਰੱਖਿਆ ਅਤੇ ਕੱਪੜੇ ਪਵਾਏ ਔਰ ਯਹੋਵਾ ਦਾ ਦੂਤ ਕੋਲ ਖਲੋਤਾ ਰਿਹਾ। ਯਹੋਵਾ ਦੇ ਦੂਤ ਨੇ ਯਹੋਸ਼ੂਆ ਨੂੰ ਤਕੀਦ ਕੀਤੀ। ਇਹ ਜੋ ਯਹੋਸ਼ੂਆ ਮਹਾਂਜਾਜਕ ਦਾ ਦਰਸ਼ਨ ਹੈ ਅਸਲ ਵਿੱਚ ਇਸ ਮਨੁੱਖ ਤੋਂ ਕਾਫ਼ੀ ਅੱਗੇ ਲਿਜਾਂਦਾ ਹੈ। ਅਸੀਂ ਇਹ ਸਿੱਖਾਂਗੇ ਕਿ ਇਹ ਜੋ ਦਰਸ਼ਨ ਹੈ ਇਹ ਸਾਡੇ ਲਈ ਇੱਕ ਬਹੁਤ ਹੀ ਮੁਸ਼ਕਲ ਸਵਾਲ ਦਾ ਉੱਤਰ ਪ੍ਰਦਾਨ ਕਰਦਾ ਹੈ। ਸਮੱਸਿਆ ਇਹ ਹੈ, ਅਸੀਂ ਹੁਣ ਤੱਕ ਇਹ ਸਿੱਖਿਆ ਹੈ ਕਿ ਪਰਮੇਸ਼ਵਰ ਇਸਰਾਇਲੀ ਕੌਮ ਅਤੇ ਉਸ ਦੇਸ਼ ਦੇ ਵੱਲ ਪਰਤੇਗਾ ਅਤੇ ਇਹ ਕਿ ਉਹ ਉਹਨਾਂ ਦੇ ਵਿਚਕਾਰ ਵਸੇਗਾ ਅਤੇ ਉਸ ਸਮੇਂ ਪੂਰੀ ਤਰ੍ਹਾਂ ਉਹ ਪਰਮੇਸ਼ਵਰ ਦੀ ਪਰਜਾ ਹੋਣਗੇ। ਇਹ ਅਜੇ ਤੱਕ ਨਹੀਂ ਵਾਪਰਿਆ ਹੈ, ਪਰ ਇਹ ਇਸ ਤਰ੍ਹਾਂ ਵੀ ਆਖਦਾ ਹੈ ਕਿ ਉਹ ਅਜਿਹਾ ਕਰਨ ਜਾ ਰਿਹਾ ਹੈ। ਉਹ ਉਸ ਦੇਸ਼ ਦੇ ਵਿੱਚ ਉਹਨਾਂ ਨੂੰ ਬਰਕਤ ਦੇਵੇਗਾ। ਪਰਮੇਸ਼ਵਰ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਜਦੋਂ ਕਿ ਯਰੂਸ਼ਲਮ ਦੇ ਲੋਕ ਉਸ ਤੋਂ ਦੂਰ ਹੋਣ? ਯਕਰਿਆ ਦੇ ਜ਼ਮਾਨੇ ਦੇ ਵਿੱਚ ਉਹ ਪਰਮੇਸ਼ਵਰ ਤੋਂ ਦੂਰ ਹੈ ਸਨ ਅਤੇ ਪਾਪ ਵਿੱਚ ਜੀ ਰਹੇ ਸਨ। ਅੱਜ ਵੀ ਇਹ ਗੱਲ ਤਾਂ ਸੱਚ ਹੀ ਹੈ। ਇਹ ਕਿਵੇਂ ਇੱਕ ਪਵਿੱਤਰ ਦੇਸ਼ ਹੋ ਸਕਦਾ ਹੈ ਜਦੋਂ ਕਿ ਪਾਪੀ ਇਸ ਦੇ ਵਿੱਚ ਵਸ ਰਹੇ ਸਨ? ਡਾਕਟਰ ਅੰਗਰ ਜੀ ਇਸ ਸਮੱਸਿਆ ਦਾ ਬਿਆਨ ਇਸ ਤਰ੍ਹਾਂ ਕਰਦੇ ਹਨ। ਉਹ ਆਖਦੇ ਹਨ ਕਿ ਇਸ ਤੋਂ ਪਹਿਲੇ ਦਰਸ਼ਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਦੇ ਅਦਭੁਤ ਉਦੇਸ਼ਾਂ ਦੇ ਵਿੱਚ ਜੋ ਕਿ ਇਸਰਾਇਲ ਦੇ ਨਾਲ ਸੰਬੰਧਿਤ ਹਨ। ਅਸੀਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਇਹ ਉਸ ਦੇ ਵੈਰੀਆਂ ਦੀ ਸਜ਼ਾ ਦਾ ਜ਼ਿਕਰ ਕਰ ਰਿਹਾ ਹੋਵੇ ਅਤੇ ਉਸ ਦੇਸ਼ ਅਤੇ ਉਸ ਦੇ ਲੋਕਾਂ ਵਿੱਚੋਂ ਦੋਹਾਂ ਲੋਕਾਂ ਦੀ ਪੁਨਰ ਸਥਾਪਨਾ ਦੇ ਨਾਲ ਇਹ ਸੰਬੰਧਿਤ ਹੋਵੇ। ਪਰ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਇਹ ਉੱਠਦਾ ਹੈ ਕਿ ਇੱਕ ਪੂਰੀ ਤਰ੍ਹਾਂ ਪਵਿੱਤਰ ਪਰਮੇਸ਼ਵਰ ਕਿਵੇਂ ਇਹੋ ਜਿਹੀਆਂ ਯੋਜਨਾਵਾਂ ਨੂੰ ਇੱਕ ਪਾਪਮਈ ਅਤੇ ਉਸ ਤੋਂ ਦੂਰ ਰਹਿ ਰਹੇ ਲੋਕਾਂ ਦੇ ਵਿੱਚ ਸਥਾਪਿਤ ਕਰ ਸਕਦਾ ਹੈ? ਦੈਵੀ ਕਿਰਪਾ ਦੇ ਅਦਭੁਤ ਪ੍ਰਗਟਾਵੇ ਨੂੰ ਪਰਮੇਸ਼ਵਰ ਦੇ ਧਾਰਮਿਕਤਾ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਮੈਂ ਸੋਚਦਾ ਕਿ ਇਹ ਸਮੱਸਿਆ ਦਾ ਹੱਲ ਸਾਫ਼ ਜ਼ਾਹਿਰ ਹੋ ਜਾਵੇਗਾ ਜਦੋਂ ਅਸੀਂ ਇਸ ਦਰਸ਼ਨ ਦਾ ਅਧਿਐਨ ਕਰਦੇ ਹਾਂ। ਯਹੋਸ਼ੂਆ ਨੂੰ ਉਸ ਦੀ ਕੌਮ ਦੀ ਪ੍ਰਤੀਨਿਧਤਾ ਕਰਨੀ ਪੈਣੀ ਸੀ ਜਿਵੇਂ ਕਿ ਅਸੀਂ ਅੱਗੇ ਪੜ੍ਹਦੇ ਹਾਂ। ਅਸੀਂ ਉਸ ਨੂੰ ਇੱਕ ਮੈਲੇ ਕੱਪੜੇ ਪਹਿਨੇ ਹੋਏ ਵੇਖਦੇ ਹਾਂ। ਜੇਕਰ ਆਪ ਨੂੰ ਇਹ ਯਾਦ ਹੋਵੇ ਕਿ ਮਹਾਂਜਾਜਕ ਦੇ ਅਧਿਐਨ ਦੇ ਬਾਰੇ, ਤਦ ਆਪ ਨੂੰ ਯਾਦ ਆਵੇਗਾ ਕਿ ਜੋ ਮਹਾਂਜਾਜਕ ਹੈ ਸੀ ਉਸ ਨੂੰ ਬਿਨਾਂ ਧੱਬੇ ਤੋਂ ਕੱਪੜੇ ਪਾਏ ਹੋਣੇ ਚਾਹੀਦੇ ਸਨ, ਨਹੀਂ ਤਾਂ ਉਸ ਨੂੰ ਪਰਮੇਸ਼ਵਰ ਦੀ ਸੇਵਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਯਹੋਸ਼ੂਆ ਸੱਚਮੁੱਚ ਇਸ ਸਮੇਂ ਮਹਾਂਜਾਜਕ ਹੈ ਸੀ, ਪਰ ਇਸ ਦਰਸ਼ਨ ਵਿੱਚ ਉਹ ਸਮੁੱਚੇ ਕੌਮ ਦੀ ਪ੍ਰਤੀਨਿਧਤਾ ਵੀ ਕਰਦਾ ਹੈ। ਯਹੋਸ਼ੂਆ ਇੱਕ ਕੌਮ ਦੇ ਵਜੋਂ ਸੰਪੂਰਨ ਮਨੁੱਖ ਨਹੀਂ ਸੀ, ਭਾਵੇਂ ਉਹ ਪਰਮੇਸ਼ਵਰ ਦਾ ਮਹਾਂਜਾਜਕ ਹੈ ਸੀ, ਉਸ ਨੂੰ ਇੱਕ ਮੈਲੇ ਅਤੇ ਭੈੜੇ ਕੱਪੜਿਆਂ ਦੇ ਵਜੋਂ ਦਰਸਾਇਆ ਗਿਆ ਹੈ। ਹੋ ਸਕਦਾ ਹੈ ਕਿ ਇਹ ਉਸ ਦੇ ਬਾਰੇ ਨਿੱਜੀ ਤੌਰ 'ਤੇ ਹੀ ਸੱਚ ਹੀ ਹੋਵੇ, ਮੈਂ ਨਹੀਂ ਜਾਣਦਾ। ਪਰ ਮੈਂ ਇਹ ਜਾਣਦਾ ਹਾਂ ਕਿ ਜੋ ਮਹਾਂਜਾਜਕ ਹੈ ਸੀ ਉਸ ਨੇ ਹਮੇਸ਼ਾ ਹੀ ਇਸਰਾਇਲੀ ਕੌਮ ਦੀ ਪ੍ਰਤੀਨਿਧਤਾ ਕੀਤੀ ਸੀ। ਮਿਸਾਲ ਵਜੋਂ ਪ੍ਰਾਸ਼ਚਿਤ ਦੇ ਮਹਾਨ ਦਿਨ ਦੇ ਉੱਤੇ ਜੋ ਮਹਾਂਜਾਜਕ ਹੈ ਸੀ ਉਹ ਸਾਰੀ ਕੌਮ ਦੇ ਵਜੋਂ ਮਹਾਂਪਵਿੱਤਰ ਸਥਾਨ ਦੇ ਵਿੱਚ ਜਾਂਦਾ ਸੀ। ਠੀਕ ਇਸੇ ਤਰ੍ਹਾਂ ਯੇਸ਼ੂ ਮਸੀਹ ਸਾਡਾ ਮਹਾਂਜਾਜਕ ਹੈ। ਉਹ ਵਿਸ਼ਵਾਸੀਆਂ ਦੀ ਸਮੁੱਚੀ ਦੇਹ ਦਾ ਪ੍ਰਤੀਨਿਧੀ ਹੈ। ਉਹ ਅੱਜ ਸਾਡੇ ਲਈ ਪਰਮੇਸ਼ਵਰ ਦੇ ਸਨਮੁੱਖ ਹਾਜ਼ਰ ਹੁੰਦਾ ਹੈ। ਯਹੋਸ਼ੂਆ ਨੂੰ ਜ਼ਕਰਿਆ ਦੇ ਸਾਰੇ 10 ਦਰਸ਼ਨਾਂ ਦੇ ਇਤਿਹਾਸ ਦੇ ਨਾਲ ਵੇਖਣਾ, ਸਮਝਣਾ ਅਤੇ ਇਸਰਾਇਲੀ ਕੌਮ ਦੀ ਭਵਿੱਖਬਾਣੀ ਦੀ ਤਸਵੀਰ ਦੇ ਵੱਲ ਤੱਕਣਾ ਸਾਨੂੰ ਇੱਕ ਬਹੁਤ ਹੀ ਸੀਮਤ ਵਿਆਖਿਆ ਤੋਂ ਆਜ਼ਾਦ ਕਰੇਗਾ। ਜੋ ਲਿਓਪੋਲਡ ਉਹ ਮਹਾਨ ਜਾਜਕ ਦੇ ਬਾਰੇ ਦੱਸਦੇ ਹਨ ਕਿ ਉਹ ਉਸ ਦੇ ਪਵਿੱਤਰ ਅਹੁਦੇ ਵਿੱਚ ਹੋ ਕੇ ਇਸਰਾਇਲ ਦੇ ਬਾਰੇ ਖਾਸ ਤੌਰ 'ਤੇ ਉਸ ਦੀ ਪ੍ਰਤੀਨਿਧਤਾ ਕਰਦਾ ਹੈ। ਉਹ ਕੌਮ ਦੇ ਲਈ ਪ੍ਰਾਰਥਨਾ ਕਰਦਾ ਹੈ, ਇਸ ਦੇ ਲਈ ਉਹ ਮਹਾਂਪਵਿੱਤਰ ਸਥਾਨ ਦੇ ਵਿੱਚ ਦਾਖਲ ਹੁੰਦਾ ਹੈ। ਉਹ ਕੌਮ ਦੇ ਦੋਸ਼ ਨੂੰ ਆਪਣੇ ਉੱਤੇ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਅਧਿਆਏ ਵਿੱਚ ਪਾਏ ਜਾਣ ਵਾਲੇ ਮਸਲਿਆਂ ਨੂੰ ਯਹੋਸ਼ੂਆ ਉੱਤੇ ਉਸਦੇ ਇੱਕ ਵਿਅਕਤੀ ਵਜੋਂ ਨਾ ਲਾਈਏ ਜੋ ਕਿ ਇੱਕ ਮਹਾਂਜਾਜਕ ਹੈ ਸੀ। ਸਾਨੂੰ ਇਸ ਨਤੀਜੇ 'ਤੇ ਪਹੁੰਚਣਾ ਹੀ ਪਵੇਗਾ ਕਿ ਉਸ ਦੀ ਜੋ ਹਾਲਤ ਹੈ ਉਹ ਇਸਰਾਇਲ ਦੀ ਹਾਲਤ ਹੈ ਅਤੇ ਜੋ ਦਿਲਾਸੇ ਅਤੇ ਨਿਸ਼ਚਿਤਤਾ ਦੇ ਸ਼ਬਦ ਉਸਦੇ ਬਾਰੇ ਆਖੇ ਗਏ ਹਨ ਉਹ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ। ਇਹ ਤਾਂ ਇੱਕ ਬਹੁਤ ਹੀ ਚੰਗਾ ਵਿਖਿਆਨ ਹੈ ਲਿਓਪੋਲ ਜੀ, ਉਸ ਦੇ ਉੱਤੇ ਅਸੀਂ ਹਮੇਸ਼ਾ ਹੀ ਉਸ ਦੀਆਂ ਵਿਆਖਿਆਵਾਂ ਦੇ ਬਾਰੇ ਗੱਲ ਨਹੀਂ ਮੰਨ ਸਕਦੇ, ਪਰ ਇਸ ਮੌਕੇ 'ਤੇ ਉੱਤੇ ਉਹ ਆਮ ਤੌਰ 'ਤੇ ਠੀਕ ਹੀ ਆਖ ਰਿਹਾ ਹੈ। ਯਹੋਸ਼ੂਆ ਇੱਕ ਚਿੰਨ੍ਹ ਹੈ ਸੀ ਅਤੇ ਇੱਕ ਪ੍ਰਤੀਨਿਧੀ, ਪਰਮੇਸ਼ੁਰ ਨੇ ਉਸਨੂੰ ਚੁਣਿਆ ਸੀ ਅਤੇ ਪਰਮੇਸ਼ੁਰ ਨੇ ਇਸਰਾਇਲੀ ਕੌਮ ਨੂੰ ਵੀ ਚੁਣਿਆ ਸੀ। ਜੋ ਮਹਾਂਜਾਜਕ ਸੀ ਉਸਨੂੰ ਸਾਫ਼ ਸੁਥਰੇ ਕੱਪੜਿਆਂ ਦੇ ਵਿੱਚ, ਮਹੀਨ ਦੇ ਵਿੱਚ ਸਫੈਦ ਮਹੀਨ ਦੇ ਹੇਠਲੇ ਵਸਤਰਾਂ ਦੇ ਨਾਲ ਉਹਨੂੰ ਪਹਿਨਣਾ ਪੈਣਾ ਸੀ ਅਤੇ ਉਹਨਾਂ ਦੇ ਉੱਤੇ ਸੁੰਦਰਤਾ ਅਤੇ ਮਹਿਮਾ ਦੇ ਵਸਤਰ ਪਾਏ ਜਾਣੇ ਸਨ। ਯਹੋਸ਼ੂਆ ਨੂੰ ਇੱਥੇ ਕੌਮ ਦੀ ਪ੍ਰਤੀਨਿਧਤਾ ਕਰਦਿਆਂ ਹੋਇਆ ਮਹਾਂਜਾਜਕ ਵਜੋਂ ਉਸ ਦੀ ਤਸਵੀਰ ਨੂੰ ਉਲੀਕਿਆ ਗਿਆ ਅਤੇ ਉਸਦੇ ਵਸਤਰ ਜੋ ਕਿ ਸਾਫ਼ ਸੁਥਰੇ ਹੋਣੇ ਚਾਹੀਦੇ ਸਨ ਉਹ ਮੈਲੇ ਸਨ। ਅਸਲ ਵਿੱਚ ਉਸਨੇ ਤਾਂ ਜੋ ਵਸਤਰ ਸਨ ਉਹ ਮੈਲੇ ਵਸਤਰ ਪਾਏ ਹੋਏ ਸਨ। ਇੱਥੇ ਮੈਲਿਆਂ ਤੋਂ ਭਾਵ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਮਨੁੱਖੀ ਧੱਬਾ ਲੱਗਿਆ ਹੋਇਆ ਸੀ। ਉਹ ਸਿਰਫ ਭੱਦਾ ਹੀ ਨਹੀਂ ਸੀ ਦਿਖਾਈ ਦੇ ਰਿਹਾ, ਪਰ ਉਸ ਤੋਂ ਤਾਂ ਬਦਬੂ ਵੀ ਆ ਰਹੀ ਸੀ। ਮੇਰੇ ਦੋਸਤ, ਠੀਕ ਇਸੇ ਤਰ੍ਹਾਂ ਸਰਵ ਸ਼ਕਤੀਮਾਨ ਪਰਮੇਸ਼ੁਰ ਨੂੰ ਇਸਰਾਇਲੀ ਕੌਮ ਦੇ ਪਾਪ ਦਿਖ ਰਹੇ ਸਨ। ਇਹਨਾਂ ਨੂੰ ਕਿਵੇਂ ਸੁਧਾਰਿਆ ਜਾਵੇ? ਇੱਕ ਮਨੁੱਖ ਨੇ ਮੈਨੂੰ ਇੱਕ ਵਾਰ ਸਵਾਲ ਕੀਤਾ ਜੋ ਕਿ ਕਾਫ਼ੀ ਪੁਰਾਣਾ ਸਵਾਲ ਹੈ ਸੀ ਅਤੇ ਜਿਸ ਨੂੰ ਕਿ ਪਿਛਲੇ ਸਾਲਾਂ ਦੇ ਵਿੱਚ ਕਈ ਲੋਕਾਂ ਦੇ ਦੁਆਰਾ ਪੁੱਛਿਆ ਗਿਆ ਸੀ। ਇਹ ਸਵਾਲ ਸੀ ਕਿ ਕੀ ਮੈਂ ਨਾ ਮਾਫ਼ ਕੀਤਾ ਜਾਣ ਵਾਲਾ ਪਾਪ ਕੀਤਾ? ਮੈਂ ਉਸਨੂੰ ਆਖਿਆ, ਸੱਚਮੁੱਚ ਇਸ ਤਰ੍ਹਾਂ ਦਾ ਆਪਨੇ ਨਹੀਂ ਕੀਤਾ। ਯੇਸ਼ੂ ਜੀ ਆਪਦੇ ਪਾਪਾਂ ਦੇ ਲਈ ਮੋਏ ਸਨ। ਆਪ ਕੋਈ ਵੀ ਕਿਉਂ ਨਾ ਹੋਵੋ ਅਤੇ ਆਪਨੇ ਕੁਝ ਵੀ ਕਿਉਂ ਨਾ ਕੀਤਾ ਹੋਵੇ, ਆਪ ਠੀਕ ਇਸ ਸਮੇਂ ਉਸਦੇ ਕੋਲ ਆ ਸਕਦੇ ਹੋ, ਆਪਣੇ ਪਾਪਾਂ ਦਾ ਇਕਰਾਰ ਕਰ ਸਕਦੇ ਹੋ ਅਤੇ ਮਸੀਹ ਦੇ ਉੱਤੇ ਆਪ ਦੇ ਮੁਕਤੀਦਾਤਾ ਹੋਣ ਦੇ ਵਜੋਂ ਭਰੋਸਾ ਕਰ ਸਕਦੇ ਹੋ। ਜੇਕਰ ਆਪ ਸੱਚਮੁੱਚ ਇਸ ਤਰ੍ਹਾਂ ਕਰੋ ਤਦ ਉਹ ਆਪ ਨੂੰ ਮਾਫ਼ ਕਰ ਦੇਵੇਗਾ। ਇਬਰਾਨੀਆਂ ਦੀ ਪੱਤਰੀ 10 ਅਧਿਆਇ ਉਸਦੀ 4 ਆਇਤ ਦੇ ਵਚਨ ਹਨ, ਕਿਉਂ ਜੋ ਅਣ ਹੋਣਾ ਹੈ ਭਈ ਬੈੜਿਆਂ ਅਤੇ ਵੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ। ਇਸ ਤਰ੍ਹਾਂ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਆਪਨੇ ਕੀ ਕੀਤਾ ਹੈ, ਆਪ ਯੇਸ਼ੂ ਮਸੀਹ ਦੇ ਦੁਆਰਾ ਪਰਮੇਸ਼ੁਰ ਦੇ ਕੋਲ ਆ ਸਕਦੇ ਹੋ। ਅੱਗੇ 4 ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ, ਇਹ ਸੱਚਮੁੱਚ ਪੁਰਾਣੇ ਨੇਮ ਦੀਆਂ ਸਭ ਤੋਂ ਵੱਧ ਸੁੰਦਰ ਤਸਵੀਰਾਂ ਦੇ ਵਿੱਚੋਂ ਇੱਕ ਹੈ। ਯਹੋਸ਼ੂਆ ਧਰਮੀ ਅਤੇ ਪਵਿੱਤਰ ਪਰਮੇਸ਼ੁਰ ਦੇ ਸਨਮੁਖ ਗੰਦੇ ਮੈਲੇ ਵਸਤਰ ਪਾ ਕੇ ਨਹੀਂ ਸੀ ਖੜਾ ਹੋ ਸਕਦਾ ਅਤੇ ਉਸ ਦੀ ਜੋ ਕਮਜ਼ੋਰੀ ਸੀ ਉਹ ਵੀ ਪ੍ਰਗਟ ਕੀਤੀ ਗਈ ਸੀ। ਆਪ ਗੌਰ ਕਰੋ ਕਿ ਜੋ ਵੀ ਉਸਦੇ ਉੱਤੇ ਮੈਲ ਜਾਂ ਗੰਦਗੀ ਹੈ ਸੀ, ਜਿਸ ਨੇ ਸ਼ੈਤਾਨ ਨੂੰ ਇੱਕ ਮੌਕਾ ਬਖਸ਼ਿਆ, ਕਿਉਂ ਜੋ ਵੈਰੀ ਸੀ ਉਸ ਦੇ ਉੱਤੇ ਆਪਣੀ ਉਂਗਲ ਨਹੀਂ ਸੀ ਉਠਾ ਸਕਦਾ। ਯਹੋਸ਼ੂਆ ਨੇ ਇਸਰਾਇਲੀ ਕੌਮ ਦੇ ਵੀ ਪ੍ਰਤੀਨਿਧਤਾ ਨਹੀਂ ਸੀ ਕੀਤੀ, ਉਹ ਅੱਜ ਸਾਡੀ ਵੀ ਪ੍ਰਤੀਨਿਧਤਾ ਕਰਦਾ ਹੈ। ਉਸ ਦੇ ਵਿੱਚ ਅਸੀਂ ਇੱਕ ਪਾਪੀ ਦੇ ਵਿਸ਼ਵਾਸਾਂ ਨੂੰ ਵੇਖਦੇ ਹਾਂ। ਯਹੋਸ਼ੂਆ ਪਰਮੇਸ਼ੁਰ ਦੇ ਸਨਮੁਖ ਇੱਕ ਜਾਜਕ ਹੈ ਸੀ। ਪਰਮੇਸ਼ੁਰ ਨੇ ਪੁਰਾਣੇ ਨੇਮ ਵਿੱਚ ਜਾਜਕਾਂ ਨੂੰ ਥਾਪਿਆ ਸੀ। ਸਾਡੇ ਇਸ ਜ਼ਮਾਨੇ ਦੇ ਵਿੱਚ ਹਰ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਸਨਮੁਖ ਇੱਕ ਜਾਜਕ ਹੈ, ਪਰ ਸਾਡੇ ਵਿੱਚੋਂ ਕੁਝ ਮੈਲੇ ਕੱਪੜੇ ਪਾ ਕੇ ਉਸ ਦੇ ਅੱਗੇ ਹਾਜ਼ਰ ਹੁੰਦੇ ਹਨ। ਜੀ ਹਾਂ, ਹੋ ਸਕਦਾ ਹੈ ਕਿ ਆਪ ਇਹ ਆਖੋ ਕਿ ਮੈਨੂੰ ਤਾਂ ਮਸੀਹ ਦੀ ਧਾਰਮਿਕਤਾ ਦੇ ਵਸਤਰ ਪਹਿਨਾਏ ਗਏ ਹਨ। ਜੇਕਰ ਆਪ ਬਚਾਏ ਗਏ ਹੋ ਤਦ ਇਹ ਤਾਂ ਸੱਚ ਹੀ ਹੈ ਅਤੇ ਖਿੱਚੀ ਹੋਈ ਤਸਵੀਰ ਇੱਥੇ ਸਾਡੇ ਲਈ ਦਰਸਾਈ ਗਈ ਹੈ। ਆਪ ਠੀਕ ਇਹੋ ਹੀ ਗੌਰ ਕਰੋ ਕਿ ਮੈਲੇ ਵਸਤਰ ਜੋ ਹਨ ਉਹ ਪਾਪ ਦੀ ਪ੍ਰਤੀਨਿਧਤਾ ਕਰ ਰਹੇ ਹਨ। ਜ਼ਰੂਰੀ ਹੈ ਕਿ ਉਹ ਸਾਥੋਂ ਜ਼ਰੂਰ ਦਰੂਰ ਕੀਤੇ ਜਾਣ ਅਤੇ ਉਹ ਜ਼ਰੂਰੀ ਹੈ ਕਿ ਸਾਫ਼ ਸੁਥਰੇ ਵਸਤਰ ਉਸਨੂੰ ਪਹਿਨਾਏ ਗਏ ਹੋਣ, ਜੋ ਕਿ ਮਸੀਹੀ ਧਾਰਮਿਕਤਾ ਦਾ ਚਿੰਨ੍ਹ ਹੈ। ਇਹ ਮੇਰੀ ਅਤੇ ਆਪ ਦੀ ਮੁਕਤੀ ਦੀ ਤਸਵੀਰ ਨੂੰ ਉਲੀਕਦਾ ਹੈ, ਜੋ ਕਿ ਇਸ ਨੂੰ ਬਾਈਬਲ ਬਾਣੀ ਦਾ ਇੱਕ ਬਹੁਤ ਹੀ ਬਹੁਮੁੱਲਾ ਹਿੱਸਾ ਬਣਾਉਂਦਾ ਹੈ। ਮੈਂ ਇੱਥੇ ਰੋਮੀਆਂ ਦੀ ਪੱਤਰੀ ਦਾ ਜ਼ਿਕਰ ਕਰਨਾ ਚਾਹਾਂਗਾ। ਇਸ ਦੇ ਪਹਿਲੇ 3 ਅਧਿਆਇਆਂ ਵਿੱਚ ਮਨੁੱਖਤਾ ਨੂੰ ਸਾਡੇ ਸਾਹਮਣੇ ਪਰਮੇਸ਼ਵਰ ਦੇ ਸਨਮੁਖ ਇੱਕ ਪਾਪੀ ਦੇ ਵਜੋਂ ਪ੍ਰਗਟ ਕੀਤਾ ਗਿਆ ਹੈ। ਅਸੀਂ ਸਾਰੇ ਉਸ ਦੇ ਸਨਮੁਖ ਮੈਲੇ ਹੋ ਕੇ ਹੀ ਖੜ੍ਹੇ ਹਾਂ ਅਤੇ ਸਾਡੀ ਧਾਰਮਿਕਤਾ ਅਤੇ ਜੋ ਕੁਝ ਵੀ ਸਰਵੋਤਮ ਅਸੀਂ ਕਰ ਸਕਦੇ ਹੋਈਏ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਮੈਲੇ ਚਿੱਥੜੇ ਕੱਪੜੇ ਹਨ। ਪਰ ਸਾਡੀ ਹਾਲਤ ਤਾਂ ਯਹੋਸ਼ੂਆ ਦੀ ਹਾਲਤ ਵਰਗੀ ਹੈ। ਅਸੀਂ ਆਪਣੀ ਇਸ ਹਾਲਤ ਦੇ ਬਾਰੇ ਕੀ ਕਰਨ ਜਾ ਰਹੇ ਹਾਂ? ਅੱਗੇ ਪਰਮੇਸ਼ਵਰ ਦਾ ਉੱਤਰ ਇਸ ਤਰ੍ਹਾਂ ਪਾਇਆ ਜਾਂਦਾ ਹੈ, ਇੱਥੇ ਰੋਮੀਆਂ ਦੀ ਪੱਤਰੀ 3 ਅਧਿਆਏ ਉਸ ਦੀਆਂ 21-24 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਪਰ ਹੁਣ ਸ਼ਰ੍ਹਾਂ ਦੇ ਵਾਝੋਂ ਪਰਮੇਸ਼ਵਰ ਦਾ ਧਰਮ ਪ੍ਰਗਟ ਹੋਇਆ ਹੈ ਅਤੇ ਸ਼ਰ੍ਹਾਂ ਅਤੇ ਨਵੀ ਉਸ ਦੀ ਸਾਖੀ ਦਿੰਦੇ ਹਨ, ਅਰਥਾਤ ਪਰਮੇਸ਼ਵਰ ਦਾ ਉਹ ਧਰਮ ਜਿਹੜਾ ਯੇਸ਼ੂ ਮਸੀਹ ਉੱਤੇ ਨਿਸ਼ਚਾ ਕਰਨ ਤੋਂ ਪਾਈਦਾ ਹੈ। ਇਹ ਉਹਨਾਂ ਸਭਨਾਂ ਦੇ ਲਈ ਹੈ ਜਿਹੜੇ ਨਿਸ਼ਚਾ ਕਰਦੇ ਹਨ, ਕਿਉਂ ਜੋ ਕੁਝ ਭਿੰਨ ਭੇਦ ਨਹੀਂ ਹੈ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਵਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਸੋ ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯੇਸ਼ੂ ਤੋਂ ਹੁੰਦਾ ਹੈ ਉਹ ਮੁਫ਼ਤ ਧਰਮੀ ਗਿਣੇ ਜਾਂਦੇ ਹਨ। ਅਜਿਹਾ ਕਿਉਂ? ਕਿਉਂਕਿ ਮਸੀਹ ਮੋਇਆ ਅਤੇ ਉਸਨੇ ਆਪਣਾ ਖੂਨ ਵਹਾਇਆ ਤਾਂ ਕਿ ਅਸੀਂ ਆਪਣੇ ਮੈਲੇ ਕੱਪੜਿਆਂ ਦੇ ਵਿੱਚ ਹੁੰਦੇ ਹੋਏ ਆਪ ਅਤੇ ਮੈਂ ਸਾਡੇ ਲਈ ਇਹ ਸੰਭਵ ਹੋਵੇ ਕਿ ਅਸੀਂ ਉਸ ਦੇ ਕੋਲ ਆ ਸਕੀਏ। ਉਹ ਸਾਡੀ ਆਪਣੀ ਧਾਰਮਿਕਤਾ ਦੇ ਚਿੱਥੜੇ ਕੱਪੜਿਆਂ ਨੂੰ ਸਵੀਕਾਰ ਨਹੀਂ ਕਰੇਗਾ। ਉਹ ਉਹਨਾਂ ਨੂੰ ਸਾਥੋਂ ਲਾਹ ਦੇਵੇਗਾ ਅਤੇ ਉਹ ਸਾਨੂੰ ਮਸੀਹ ਦੀ ਧਾਰਮਿਕਤਾ ਪਹਿਨਾਵੇਗਾ। ਜਦੋਂ ਅਸੀਂ ਮਸੀਹ ਦੀ ਧਾਰਮਿਕਤਾ ਦੇ ਵਸਤਰ ਪਾ ਕੇ ਖੜ੍ਹੇ ਹੁੰਦੇ ਹਾਂ ਤਦ ਹੋਰ ਕੋਈ ਵੀ ਸਾਡੇ ਉੱਤੇ ਦੋਸ਼ ਨਹੀਂ ਲਿਆ ਸਕਦਾ, ਕਿਉਂਕਿ ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ। ਗੌਰ ਕਰੋ ਕਿ ਰੋਮੀਆਂ ਦੀ ਪੱਤਰੀ 8 ਅਧਿਆਏ ਵਿੱਚ ਪੌਲਸ ਕੀ ਲਿਖਦਾ ਹੈ। ਇੱਥੇ ਰੋਮੀਆਂ ਦੀ ਪੱਤਰੀ 8 ਅਧਿਆਏ ਉਸ ਦੀਆਂ 31-34 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ। ਲਿਖਿਆ ਹੈ, ਉਪਰੰਤ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ? ਜਦੋਂ ਪਰਮੇਸ਼ਵਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ? ਜਿਹਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ ਸਗੋਂ ਉਹਨੂੰ ਅਸਾਂ ਸਭਨਾਂ ਦੇ ਲਈ ਦਿੱਤਾ, ਸੋ ਉਹਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿ ਕਰਨਾ ਬਖਸ਼ੇਗਾ? ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਉੱਤੇ ਕੌਣ ਦਾਅਵਾ ਕਰੇਗਾ? ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯੇਸੂ ਹੀ ਹੈ ਜਿਹੜਾ ਮਰ ਗਿਆ, ਹਾਂ ਸਗੋਂ ਮੁਰਦਿਆਂ ਵਿੱਚੋਂ ਜਿਵਾ ਲਿਆ ਗਿਆ, ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਿਸ਼ ਵੀ ਕਰਦਾ ਹੈ। ਸਾਡਾ ਮੁਕਤੀਦਾਤਾ ਕਿੰਨਾ ਅਦਭੁਤ ਹੈ! ਜਦੋਂ ਅਸੀਂ ਉਸ ਦੇ ਉੱਤੇ ਸਾਡਾ ਮੁਕਤੀਦਾਤਾ ਹੋਣ ਦੇ ਵਜੋਂ ਭਰੋਸਾ ਕਰ ਲੈਂਦੇ ਹਾਂ ਤਦ ਉਹ ਸਿਰਫ ਸਾਥੋਂ ਸਾਡੇ ਪਾਪਾਂ ਨੂੰ ਹੀ ਦੂਰ ਨਹੀਂ ਕਰਦਾ ਬਲਕਿ ਸਾਡੇ ਮੈਲੇ ਵਸਤਰਾਂ ਨੂੰ ਵੀ ਨਹੀਂ ਲਾਉਂਦਾ, ਬਲਕਿ ਉਹ ਤਾਂ ਉਸ ਦੀ ਧਾਰਮਿਕਤਾ ਦੇ ਵਸਤਰ ਨੂੰ ਸਾਡੇ ਉੱਤੇ ਪਾਉਂਦਾ ਹੈ ਅਤੇ ਪਰਮੇਸ਼ਵਰ ਦੇ ਚੁਣੇ ਹੋਇਆਂ ਦੇ ਵਿਰੁੱਧ ਕੋਈ ਵੀ ਦੋਸ਼ ਨਹੀਂ ਲਿਆ ਸਕਦਾ। ਪਰ ਜ਼ਰਾ ਇੰਤਜ਼ਾਰ ਕਰੋ, ਕੀ ਪਰਮੇਸ਼ਵਰ ਦੀ ਸੰਤਾਨ ਪਾਪ ਦੇ ਵਿੱਚ ਪੈ ਸਕਦੀ ਹੈ? ਜੀ ਹਾਂ। ਫਿਰ ਪਰਮੇਸ਼ਵਰ ਦੀ ਸੰਤਾਨ ਕੀ ਕਰੇ? ਜੀ ਹਾਂ, 1 ਯੋਹੰਨਾ ਦੀ ਪੱਤਰੀ 1:9 ਦੇ ਵਚਨ ਇਸ ਤਰ੍ਹਾਂ ਹਨ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਧਰਮ ਤੋਂ ਸ਼ੁੱਧ ਕਰੇ। ਜਦੋਂ ਆਪ ਅਤੇ ਮੈਂ ਪਰਮੇਸ਼ਵਰ ਦੀ ਸੰਗਤ ਤੋਂ ਬਾਹਰ ਹੋ ਜਾਂਦੇ ਹਾਂ ਤਦ ਅਸੀਂ ਬਹੁਤ ਕੁਝ ਖੋ ਬੈਠਦੇ ਹਾਂ। ਅਸੀਂ ਆਪਣੇ ਜੀਵਨਾਂ ਦੇ ਵਿੱਚੋਂ ਬਹੁਤ ਸਾਰੇ ਆਨੰਦ ਨੂੰ ਖੋ ਬੈਠਦੇ ਹਾਂ। ਅਸੀਂ ਆਪਣੇ ਜੀਵਨਾਂ ਦੇ ਵਿੱਚੋਂ ਸਾਰੀ ਸਮਰੱਥਾ ਨੂੰ ਖੋ ਬੈਠਦੇ ਹਾਂ ਅਤੇ ਸਾਡੀ ਨਿਸ਼ਚਿਤਤਾ ਨੂੰ ਖੋ ਬੈਠਣਾ ਸੰਭਵ ਹੁੰਦਾ ਹੈ। ਅਤੇ ਇਹ ਵਿਚਾਰ ਰੱਖਦਾ ਹਾਂ ਮੈਂ ਕਿ ਬਹੁਤ ਸਾਰੇ ਲੋਕ ਉਹਨਾਂ ਦੀ ਮੁਕਤੀ ਦੀ ਨਿਸ਼ਚਿਤਤਾ ਤੋਂ ਵਾਂਝੇ ਹਨ ਕਿਉਂਕਿ ਉਹ ਉਹਨਾਂ ਦੇ ਜੀਵਨਾਂ ਦੇ ਵਿੱਚ ਪਾਪ ਦੇ ਕਰਕੇ ਹੋਇਆ। ਇੱਕ ਹੋਰ ਚੀਜ਼ ਜਿਸ ਨੂੰ ਅਸੀਂ ਖੋ ਬੈਠਦੇ ਹਾਂ ਉਹ ਹੈ ਪਰਮੇਸ਼ਵਰ ਦੀ ਸੇਵਾ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਸੁਭਾਗ ਨੂੰ ਖੋ ਬੈਠਣਾ। ਆਪ ਗੌਰ ਕਰੋ ਕਿ ਜੇਕਰ ਯਹੋਸ਼ੂਆ ਨੂੰ ਪਰਮੇਸ਼ਵਰ ਦੇ ਸਨਮੁਖ ਉਸਦੇ ਮਹਾਂਯਾਜਕ ਦੇ ਵਜੋਂ ਹੀ ਖੜ੍ਹੇ ਹੋਣਾ ਪੈਣਾ ਹੈ ਤਾਂ ਜ਼ਰੂਰੀ ਹੈ ਕਿ ਉਹ ਸਾਫ਼ ਵਸਤਰ ਪਾਏ ਹੋਏ ਹੋਵੇ ਅਤੇ ਪਰਮੇਸ਼ਵਰੀ ਹੈ ਜੋ ਕਿ ਸਾਫ਼ ਸੁਥਰੇ ਵਸਤਰ ਉਪਲਬਧ ਕਰਵਾਉਂਦਾ ਹੈ। ਅਜਿਹਾ ਕਿਵੇਂ? ਉਸ ਦੀ ਕਿਰਪਾ ਦੇ ਦੁਆਰਾ ਹੈਕਲ ਦੇ ਵਿੱਚ ਇੱਕ ਕਿਰਪਾ ਦਾ ਸਰਪੋਸ਼ ਪਾਇਆ ਜਾਂਦਾ ਸੀ ਅਤੇ ਸਾਡੇ ਲਈ ਵੀ ਅੱਜ ਇਹ ਉਪਲਬਧ ਹੈ। 1 ਯੋਹੰਨਾ ਦੀ ਪੱਤਰੀ 2:2 ਦੇ ਵਚਨ ਹਨ, ਅਤੇ ਉਹ ਸਾਡਿਆਂ ਪਾਪਾਂ ਦਾ ਪ੍ਰਾਚਿਤ ਹੈ ਪਰ ਨੇੜੇ ਸਾਡਿਆਂ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ। ਇਹ ਕਿੰਨਾ ਅਦਭੁਤ ਹੈ! ਇਹ ਪਰਮੇਸ਼ਵਰ ਦੇ ਇੰਤਜ਼ਾਮ ਦੀ ਕਿੰਨੀ ਮਹਿਮਾਮਈ ਤਸਵੀਰ ਹੈ। ਹੋ ਸਕਦਾ ਹੈ ਕਿ ਆਪ ਪਰਮੇਸ਼ਵਰ ਦੇ ਦੁਆਰਾ ਇਸਰਾਇਲੀ ਕੌਮ ਦੇ ਚੁਣੇ ਜਾਣ ਦੇ ਉੱਤੇ ਇਤਰਾਜ਼ ਕਰੋ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਸ ਕਰਕੇ ਚੁਣਿਆ ਸੀ ਕਿਉਂਕਿ ਉਹ ਬਹੁਤ ਮਨ ਭਾਉ ਸਨ? ਨਹੀਂ, ਉਹਨਾਂ ਦੇ ਚੁਣੇ ਜਾਣ ਦਾ ਇਹ ਕਾਰਨ ਨਹੀਂ ਸੀ। ਮੈਨੂੰ ਇੱਥੇ ਰੂਥ ਦੀ ਯਾਦ ਆਉਂਦੀ ਹੈ ਜਦੋਂ ਉਸਨੇ ਬੁਆਜ਼ ਨੂੰ ਇਹ ਪੁੱਛਿਆ ਸੀ ਕਿ ਤੇਰੀਆਂ ਨਜ਼ਰਾਂ ਦੇ ਵਿੱਚ ਕਿਵੇਂ ਇਸ ਕਿਰਪਾ ਨੂੰ ਮੈਂ ਪਾਇਆ। ਇੱਥੇ ਰੂਥ 2 ਅਧਿਆਇ ਉਸਦੀ 10 ਆਇਤ ਦੇ ਵਚਨ ਇਸ ਤਰ੍ਹਾਂ ਹਨ, ਤਦ ਉਸਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀ ਹਾਂ। ਜੀ ਹਾਂ, ਮੈਂ ਉਸ ਨੂੰ ਆਖ ਸਕਦਾ ਹਾਂ ਕਿ ਜੋ ਕੁਝ ਤੈਨੂੰ ਕਰਨਾ ਪੈਣਾ ਹੈ ਉਹ ਤਾਂ ਇਹੋ ਹੀ ਕਰਨਾ ਪੈਣਾ ਹੈ ਕਿ ਘਰ ਜਾ ਅਤੇ ਸ਼ੀਸ਼ੇ ਵਿੱਚ ਵੇਖ ਅਤੇ ਤੂੰ ਜਾਣ ਲਵੇਂਗੀ ਕਿ ਉਸਨੇ ਤੈਨੂੰ ਕਿਉਂ ਪ੍ਰੇਮ ਕੀਤਾ ਅਤੇ ਉਸਨੇ ਕਿਉਂ ਤੇਰੇ ਉੱਤੇ ਕਿਰਪਾ ਕੀਤੀ। ਆਪ ਬਹੁਤ ਸੁੰਦਰ ਹੋ, ਤੂੰ ਤਾਂ ਬਹੁਤ ਪਿਆਰੀ ਹੈ, ਪਰ ਮੇਰੇ ਦੋਸਤ ਮੈਨੂੰ ਸ਼ੀਸ਼ੇ ਦੇ ਵਿੱਚ ਵੇਖਣ ਦੇ ਲਈ ਨਾ ਆਖੋ। ਮੈਂ ਇਹ ਪਹਿਲਾਂ ਹੀ ਕਰ ਚੁੱਕਿਆ ਹਾਂ ਅਤੇ ਮੈਂ ਕੀ ਵੇਖਿਆ ਸੀ? ਇੱਕ ਪਾਪੀ, ਇੱਕ ਇਹੋ ਜਿਹਾ ਪਾਪੀ ਜਿਸ ਨੂੰ ਮਸੀਹ ਦੀ ਧਾਰਮਿਕਤਾ ਦੇ ਵਸਤਰ ਪਹਿਨਾਏ ਜਾਣ ਦੀ ਲੋੜ ਹੈ ਸੀ। ਅੱਗੇ 5-7 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਇਹਨਾਂ 5-7 ਆਇਤਾਂ ਦੇ ਜੋ ਵਚਨ ਹਨ ਉਹ ਇਸ ਤਰ੍ਹਾਂ ਹਨ, ਮੈਂ ਆਖਿਆ ਇਸ ਦੇ ਸਿਰ ਉੱਤੇ ਉਹ ਸਾਫ ਅਮਾਮਾ ਰੱਖਣ, ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ ਅਮਾਮਾ ਰੱਖਿਆ ਅਤੇ ਕੱਪੜੇ ਪੁਆਏ ਔਰ ਯਹੋਵਾ ਦਾ ਦੂਤ ਕੋਲ ਖਲੋਤਾ ਰਿਹਾ। ਯਹੋਵਾ ਦੇ ਦੂਤ ਨੇ ਯਹੋਸ਼ੂਆ ਨੂੰ ਤਾਕੀਦ ਕੀਤੀ। ਇੱਥੇ ਇਸ ਦਸਤਾਰ ਨੂੰ ਜੋੜਨਾ ਕੁਝ ਇਹੋ ਜਿਹਾ ਸੀ ਜੋ ਕਿ ਇਸ ਦੇ ਚਿੰਨ੍ਹ ਦੇ ਵਿੱਚ ਬਹੁਤ ਹੀ ਖੂਬਸੂਰਤ ਜਾਪਦਾ ਹੈ। ਇਹ ਜੋ ਮਹਾਂਯਾਜਕ ਦੇ ਵਸਤਰ ਹਨ ਇਹਨਾਂ ਦੇ ਵਿੱਚ ਵੀ ਜੁੜਿਆ ਹੋਇਆ ਹੈ ਸੀ, ਜਿਸ ਦੇ ਉੱਤੇ 14 ਦੇ ਆਦਿ 20 ਆਦਿ ਦੇ ਵਚਨਾਂ ਦੇ ਵਿੱਚ ਯਹੋਵਾ ਲਈ ਪਵਿੱਤਰਤਾ ਲਿਖਿਆ ਹੋਇਆ ਸੀ। ਇਹ ਮਨੁੱਖ ਯਹੋਸ਼ੂਆ ਨੇ ਇਸ ਨੂੰ ਨਹੀਂ ਸੀ ਪਹਿਨਿਆ ਹੋਇਆ ਕਿਉਂਕਿ ਉਹਨਾਂ ਮੈਲੇ ਪੁਰਾਣੇ ਵਸਤਰਾਂ ਦੇ ਵਿੱਚ ਉਹ ਯਹੋਵਾ ਦੇ ਸਨਮੁਖ ਪਵਿੱਤਰ ਨਹੀਂ ਸੀ। ਪਰ ਉਸ ਨੂੰ ਹੁਣ ਇੱਕ ਦਸਤਾਰ ਦਿੱਤੀ ਗਈ, ਇੱਕ ਅਮਾਮਾ ਦਿੱਤਾ ਗਿਆ ਜਿਸ ਦੇ ਉੱਤੇ ਯਹੋਵਾ ਦੇ ਲਈ ਪਵਿੱਤਰਤਾ ਲਿਖਿਆ ਗਿਆ ਹੈ, ਪਰ ਉਹ ਪਰਮੇਸ਼ੁਰ ਦੇ ਲਿਬਾਸ ਦੇ ਵਾਸਤੇ ਇਸਤੇਮਾਲ ਕੀਤਾ ਜਾਵੇਗਾ, ਠੀਕ ਜਿਸ ਤਰ੍ਹਾਂ ਇਸਰਾਇਲ ਭਵਿੱਖ ਦੇ ਵਿੱਚ ਯਹੋਵਾ ਦੇ ਦੁਆਰਾ ਇਸਤੇਮਾਲ ਕੀਤਾ ਜਾਵੇਗਾ। ਜਦੋਂ ਕਲੀਸੀਆ ਨੂੰ ਇਸ ਧਰਤੀ ਦੇ ਉੱਪਰੋਂ ਉਠਾ ਲਿਆ ਜਾਵੇਗਾ ਤਦ ਮਹਾਂਕਲਿਸ਼ ਦੇ ਸਮੇਂ ਦੇ ਦੌਰਾਨ ਇਸਰਾਇਲ ਪਰਮੇਸ਼ੁਰ ਦੀ ਗਵਾਹੀ ਦੇ ਲਈ ਹੋਵੇਗਾ ਅਤੇ ਇਹ ਫਿਰ ਮਸੀਹ ਦੇ 1000 ਸਾਲਾਂ ਦੇ ਰਾਜ ਦੇ ਦੌਰਾਨ ਸਮੁੱਚੀ ਕੌਮ ਇਸ ਧਰਤੀ ਉੱਤੇ ਇੱਕ ਜਾਜਕਾਈ ਵਜੋਂ ਹੋਵੇਗੀ। ਇਸ ਤੋਂ ਬਾਅਦ 6-7 ਆਇਤਾਂ ਦੇ ਵਚਨਾਂ ਦੇ ਬਾਰੇ ਗੌਰ ਕਰੋ। ਇਸ ਦੀ ਵਿਆਖਿਆ ਜੋ ਹੈ ਉਹ ਬਹੁਤ ਹੀ ਸਾਫ਼ ਜ਼ਾਹਿਰ ਹੈ। ਯਹੋਸ਼ੂਆ ਨੇ ਮੈਲੇ ਕੱਪੜੇ ਪਹਿਨੇ ਹੋਏ ਸਨ, ਪਰ ਪਰਮੇਸ਼ੁਰ ਦੇ ਕੋਲ ਇੱਕ ਇਹੋ ਜਿਹਾ ਛੁਟਕਾਰਾ ਪਾਇਆ ਜਾਂਦਾ ਹੈ ਜਿਸ ਨੇ ਉਸ ਦੇ ਉੱਤੇ ਕਿਰਪਾ ਅਤੇ ਤਰਸ ਕਰਨ ਦੇ ਯੋਗ ਬਣਾਇਆ ਹੈ। ਹੁਣ ਯਹੋਸ਼ੂਆ ਬਚਾਇਆ ਗਿਆ, ਪਰ ਪਰਮੇਸ਼ੁਰ ਆਖਦਾ ਹੈ ਕਿ ਜੇਕਰ ਤੂੰ ਚਾਹੁੰਦਾ ਹੈ ਕਿ ਤੂੰ ਇਸਤੇਮਾਲ ਕੀਤਾ ਜਾਵੇ ਤਾਂ ਆਪ ਦੇ ਲਈ ਜ਼ਰੂਰੀ ਹੈ ਕਿ ਤੂੰ ਸਾਫ਼ ਸੁਥਰਾ ਰਹਿ, ਪਵਿੱਤਰ ਰਹਿ। ਤੈਨੂੰ ਮੇਰੇ ਮਾਰਗਾਂ ਵਿੱਚ ਚੱਲਣਾ ਪੈਣਾ ਹੈ, ਤੈਨੂੰ ਮੇਰੀ ਆਗਿਆ ਪਾਲਣ ਕਰਨਾ ਪੈਣਾ ਹੈ। ਪਰਮੇਸ਼ੁਰ ਇਹ ਸਿਰਫ ਯਹੋਸ਼ੂਆ ਨੂੰ ਹੀ ਨਹੀਂ ਆਖ ਰਿਹਾ, ਉਹ ਤਾਂ ਇਹ ਸਭ ਸਾਰੀ ਕੌਮ ਨੂੰ ਹੀ ਆਖ ਰਿਹਾ, ਉਹ ਤਾਂ ਅੱਜ ਇਹ ਮੈਨੂੰ ਅਤੇ ਆਪ ਨੂੰ ਵੀ ਆਖ ਰਿਹਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਜੇਕਰ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਤਦ ਮੇਰੇ ਹੁਕਮਾਂ ਦੀ ਵੀ ਪਾਲਣਾ ਕਰੋ। ਯੋਹੰਨਾ ਦੀ ਅੰਜੀਲ 14 ਅਧਿਆਇ ਉਸਦੀ 15 ਆਇਤ ਦੇ ਵਚਨ ਹਨ, ਕੁਝ ਲੋਕ ਇਹ ਵਿਚਾਰ ਰੱਖਦੇ ਜਾਪਦੇ ਹਨ ਕਿ ਜੇਕਰ ਉਹ ਕਿਰਪਾ ਦੇ ਦੁਆਰਾ ਬਚਾਏ ਗਏ ਹਨ ਤਾਂ ਜਿਸ ਤਰ੍ਹਾਂ ਵੀ ਚਾਹੁਣ ਉਸੇ ਤਰ੍ਹਾਂ ਕਰ ਸਕਦੇ ਹਨ। ਮੇਰੇ ਦੋਸਤ, ਇਹ ਤਾਂ ਠੀਕ ਨਹੀਂ ਹੈ। ਜੇਕਰ ਆਪ ਉਸ ਤਰ੍ਹਾਂ ਹੀ ਕਰੋ ਜਿਵੇਂ ਆਪ ਨੂੰ ਪਾਉਂਦਾ ਹੈ ਤਦ ਆਪ ਕਿਰਪਾ ਦੇ ਦੁਆਰਾ ਨਹੀਂ ਬਚਾਏ ਗਏ ਹੋ, ਕਿਉਂਕਿ ਆਪ ਸੱਚਮੁੱਚ ਉਸ ਨੂੰ ਪਿਆਰ ਕਰਨ ਜਾ ਰਹੇ ਹੋ ਜੋ ਕਿ ਆਪ ਦੇ ਲਈ ਮੋਇਆ ਸੀ। ਜੇਕਰ ਆਪ ਨੇ ਸੱਚਮੁੱਚ ਉਸ ਨੂੰ ਕਬੂਲ ਕਰ ਲਿਆ ਹੈ ਤਦ ਮੈਂ ਅਤੇ ਆਪ ਸੱਚਮੁੱਚ ਉਸ ਉੱਤੇ ਵਿਸ਼ਵਾਸ ਕਰ ਰਹੇ ਹੋ, ਤਦ ਮੈਂ ਅਤੇ ਆਪ ਉਸ ਉੱਤੇ ਆਸ਼ਰਿਤ ਹੋ, ਅਤੇ ਜੇਕਰ ਆਪ ਉਸ ਵਿੱਚ ਵਿਸ਼ਰਾਮ ਪਾ ਰਹੇ ਹੋ ਤਦ ਆਪ ਉਸ ਦੇ ਪ੍ਰਤੀ ਆਗਿਆਕਾਰੀ ਹੋਣ ਦੀ ਖੁਆਇਸ਼ ਰੱਖੋ ਅਤੇ ਉਹੀ ਕਰੋਗੇ ਜੋ ਕਿ ਉਸ ਦੀ ਖੁਆਇਸ਼ ਆਪ ਦੇ ਲਈ ਹੈ ਕਿ ਆਪ ਕਰੋ। ਇਹ ਕਿਸੇ ਹੋਰ ਤਰ੍ਹਾਂ ਨਹੀਂ ਹੋ ਸਕਦਾ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸ਼ਾਖ ਦੇ ਨਿਸ਼ਾਨ ਦਾ ਦਰਸ਼ਨ 8-10 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਪਾਇਆ ਜਾਂਦਾ ਹੈ। ਇੱਥੇ ਲਿਖਿਆ ਹੈ, ਹੇ ਯਹੋਸ਼ੂਆ ਪ੍ਰਧਾਨ ਜਾਜਕ ਸੁਣੀ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ, ਕਿਉਂ ਜੋ ਇਹ ਨਿਸ਼ਾਨ ਦੇ ਮਨੁੱਖ ਹਨ, ਵੇਖੋ ਨਾ ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਲਾਵਾਂਗਾ, ਕਿਉਂ ਜੋ ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੂਆ ਦੇ ਅੱਗੇ ਰੱਖਿਆ ਹੈ, ਉਸ ਇੱਕੋ ਪੱਥਰ ਉੱਤੇ 7 ਅੱਖਾਂ ਹਨ, ਵੇਖ ਮੈਂ ਇਸ ਉੱਤੇ ਇਹ ਲਿਖਤ ਕਰਾਂਗਾ, ਸੈਨਾ ਦੇ ਯਹੋਵਾ ਦਾ ਵਾਕ ਹੈ, ਅਤੇ ਮੈਂ ਇੱਕੋ ਦਿਨ ਵਿੱਚ ਇਸ ਦੇਸ਼ ਦੀ ਬੁਰਾਈ ਨੂੰ ਦੂਰ ਕਰ ਦਿਆਂਗਾ। ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਅਜੀਰ ਦੇ ਬਿਰਛ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾ ਦੇ ਯਹੋਵਾ ਦਾ ਵਾਕ ਹੈ। ਇੱਥੇ 8 ਆਏ ਦੇ ਵਚਨਾਂ ਦੇ ਵਿੱਚ ਆਖਰ ਵਿੱਚ ਪਰਮੇਸ਼ਰ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਉਣ ਦਾ ਜ਼ਿਕਰ ਕਰਦਾ ਹੈ। ਇਹ ਪ੍ਰਭੂ ਯੇਸ਼ੂ ਮਸੀਹ ਦੀ ਅਦਭੁਤ ਤਸਵੀਰ ਹੈ। ਇਹ ਜੋ ਸ਼ਾਖਾ ਹੈ ਇਹ ਮਸੀਹ ਦੀ ਇੱਕ ਤਸਵੀਰ ਹੈ। ਅਤੇ ਇੱਥੇ ਇਸ਼ਾਇਆ ਨਵੀਂ 11 ਦੇ ਉਸ ਦੀ ਪਹਿਲੀ ਆਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ, ਜੱਸੀ ਦੇ ਟੁੰਡ ਤੋਂ ਇੱਕ ਲਗਰ ਨਿਕਲੇਗੀ ਅਤੇ ਉਹਦੀਆਂ ਜੜ੍ਹਾਂ ਦੇ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ। ਫਿਰ ਯਰਮਿਆ ਨਵੀਂ 23 ਅਧਿਆਏ ਦੀ 5 ਆਏ ਦੇ ਵਚਨ ਹਨ, ਵੇਖੋ ਉਹ ਦਿਨ ਆਉਂਦੇ ਹਨ, ਯਹੋਵਾ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ, ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ਼ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ। ਇੱਥੇ ਲਿਖਿਆ ਹੈ ਕਿ ਹੁਣ ਸੁਣ, ਹੇ ਯਹੋਸ਼ੂਆ ਮਹਾਂਯਾਜਕ, ਜੋ ਕਿ ਤੂੰ ਅਤੇ ਤੇਰੇ ਸਾਥੀ ਜੋ ਕਿ ਤੇਰੇ ਸਨਮੁਖ ਬੈਠੇ ਹਨ। ਪਰਮੇਸ਼ਵਰ ਇੱਥੇ ਯਹੋਸ਼ੂਆ ਅਤੇ ਉਸਦੇ ਸਾਥੀ ਯਾਜਕਾਂ ਨੂੰ ਹੀ ਸੰਬੋਧਿਤ ਕਰ ਰਿਹਾ ਹੈ। ਇਹੋ ਹੀ ਸੰਦੇਸ਼ ਉਹ ਉਹਨਾਂ ਨੂੰ ਦੇ ਰਿਹਾ ਹੈ। ਉਹ ਆਖ ਰਿਹਾ ਹੈ ਕਿ ਮੈਂ ਤੁਹਾਨੂੰ ਨਹੀਂ ਤਿਆਗਾਂਗਾ ਅਤੇ ਤੁਹਾਨੂੰ ਤੁਹਾਡੇ ਸੇਵਾ ਦੇ ਅਹੁਦੇ ਤੋਂ ਨਹੀਂ ਹਟਾਵਾਂਗਾ। ਦਾਨੀਅਲ ਨਵੀਂ 2 ਅਧਿਆਏ 34 ਅਤੇ 35 ਆਇਤਾਂ ਦੇ ਵਚਨਾਂ ਵਿੱਚ ਸਾਨੂੰ ਦੱਸਦਾ ਹੈ, ਤੁਸੀਂ ਉਹਨੂੰ ਵੇਖਦੇ ਰਹੋ, ਇੱਥੋਂ ਤੀਕ ਪਈ ਇੱਕ ਪੱਥਰ ਬਿਨਾਂ ਹੱਥ ਲਾ ਕੇ ਵੱਢ ਕੇ ਕੱਢਿਆ ਗਿਆ, ਜਿਸ ਨੇ ਉਸ ਸੂਰਤ ਨੂੰ ਉਹਦੇ ਪੈਰਾਂ ਦੇ ਉੱਤੇ ਜਿਹੜੇ ਲੋਹੇ ਦੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਅਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਧੂੜੀ ਵਾਂਗੂ ਹੋ ਗਏ ਅਤੇ ਵਾਹ ਉਹਨਾਂ ਨੂੰ ਉਡਾ ਕੇ ਲੈ ਗਈ, ਇੱਥੋਂ ਤਾਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। ਇਸੇ ਦੇ ਨਾਲ ਪਰਮੇਸ਼ੁਰ ਆਖਦਾ ਹੈ ਕਿ ਮੈਂ ਉਸ ਦਿਨ ਉਹਨਾਂ ਦੀ ਸਾਰੀ ਅਪਵਿੱਤਰਤਾ ਨੂੰ ਦੂਰ ਕਰ ਦਿਆਂਗਾ। ਆਖਰ ਦੇ ਵਿੱਚ ਲਿਖਿਆ ਹੈ ਕਿ ਉਸ ਦਿਨ ਇਹ ਯਹੋਵਾ ਦੇ ਦਿਨ ਦਾ ਜ਼ਿਕਰ ਕਰਦਾ ਹੈ। ਅੱਗੇ ਆਖਦਾ ਹੈ ਕਿ ਉਸ ਦਿਨ ਕਿਉਂ ਜੋ ਉਹ ਆਪਣੇ ਪਵਿੱਤਰ ਸਥਾਨ ਤੋਂ ਜਾਗ ਉੱਠਿਆ ਹੈ। 10 ਅੱਜ ਦੇ ਵਚਨਾਂ ਦੇ ਆਖਰ ਵਿੱਚ ਲਿਖਿਆ ਗਿਆ ਹੈ ਕਿ ਉਸ ਦਿਨ ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਗੁਆਂਢੀ ਨੂੰ ਹੰਜੀਰ ਦੇ ਬਿਰਛ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ। ਸੈਨਾ ਲਈ ਯਹੋਵਾ ਦਾ ਵਾਕ ਹੈ, ਇਸ ਦਾ ਅਰਥ ਹੈ ਕਿ ਉਹ ਸ਼ਾਂਤੀ ਅਤੇ ਆਨੰਦ ਦੇ ਵਿੱਚ ਉੱਥੇ ਰਹਿ ਰਹੇ ਹੋਣਗੇ। ਪ੍ਰਭੂ ਦੇ ਇਹਨਾਂ ਵਚਨਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।